ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਫਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਫਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚਾ ਪ੍ਰੇਮ ਸਮਾਏ ਜਿਨੇ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰੇ ਜਿਨ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੈ ਗਿਆਨ ਗੁਣ ਸਾਗਰ ਸਾਹਿਬੇ ਕੁੱਲ ਆਲਮ ਸਰਵਰੇ ਕਾਇਨਾਤ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਗੁਰਮੁਖ ਸਤਸੰਗੀਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਮਹਿਮਾ ਦੇ ਮਾਲਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਅਸਥਾਨ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਅੱਜ ਦਾ ਇਹ ਮੁੱਖ ਵਾਕ ਮਨੁੱਖੀ ਕਲਿਆਣਤਾ ਹਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਆਪ ਸਾਰੇ ਰੋਜ਼ਾਨਾ ਹੀ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਅਸਥਾਨ ਵਿਖੇ ਜੁੜ ਬੈਠ ਕਰਕੇ ਸਤਿਗੁਰਾਂ ਦੇ ਆਏ ਮੁੱਖ ਵਾਕ ਦੀ ਵਿਚਾਰ ਇਸ ਅਸਥਾਨ ਅਤੇ ਦੂਰ ਦੁਰਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਵਿਚਾਰ ਸਰਵਣ ਕਰਦੇ ਹੋ। ਆਓ ਸਤਿਗੁਰੂ ਤਨ ਤਨ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਦਾ ਪਵਿੱਤਰ ਸ਼੍ਰੀ ਮੁੱਖ ਵਾਕ ਉਚਾਰਨ ਕੀਤਾ ਹੋਇਆ ਹੈ, ਇਸ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਬਦ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਵਡਹੰਸ ਮਹਲਾ ਤੀਜਾ, ਸੁਣਿਓ ਕੰਤ ਮਹਿਲਿਓ, ਤਿਰ ਸੇਵਿਓ ਸਬਦ ਵਿਚਾਰ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਇਹ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਵਡਹੰਸ ਰਾਗ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 583 ਉੱਪਰ ਸੁਭਾਏਮਾਨ ਹੈ। ਅਸੀਂ ਸਾਰੀਆਂ ਹੀ ਆਤਮਿਕ ਤਲ ਦੇ ਉੱਪਰ, ਚਾਹੇ ਨਰ ਸਰੀਰ ਹੈ ਚਾਹੇ ਮਾਦਾ ਸਰੀਰ ਹੈ, ਜੀਵ ਇਸਤਰੀਆਂ ਹਾਂ। ਨਰ ਅਤੇ ਮਦੀਨ ਸਰੀਰਾਂ ਦਾ ਫਰਕ ਹੈ, ਆਤਮਾਵਾਂ ਸਾਰੀਆਂ ਦੀਆਂ ਇੱਕ ਸਮਾਨ ਹਨ। ਉਹਨਾਂ ਆਤਮਾਵਾਂ ਦੀ ਸਮਾਨਤਾ ਦੇ ਤਲ ਦੇ ਉੱਪਰ ਸਤਿਗੁਰੂ ਨੇ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਾਰੀਆਂ ਆਤਮਾਵਾਂ ਨੂੰ ਜੀਵ ਇਸਤਰੀ ਦੇ ਰੂਪ ਦੇ ਵਿੱਚ ਬਿਆਨ ਕੀਤਾ ਹੈ। ਅਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਜੀਵ ਇਸਤਰੀਆਂ ਨੂੰ ਇਸ ਮੁੱਖ ਵਾਕ ਦੇ ਰਾਹੀਂ ਸਮਝਾਉਣਾ ਕੀਤਾ ਹੈ, ਸਾਡਾ ਜੀਵਨ ਕੀ ਹੈ, ਕਾਹਦੇ ਵਾਸਤੇ ਅਸੀਂ ਆਈਆਂ ਹਾਂ, ਸਾਡਾ ਜੀਵਨ ਕਿਵੇਂ ਸਫਲਾ ਹੋ ਸਕਦਾ ਹੈ। ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜੀਵਨ ਦਾ ਮਨੋਰਥ ਇਹ ਹੈ, ਆਇਓ ਸੁਣਨ ਪੜ੍ਹਨ ਕੋ ਬਾਣੀ। ਗੁਰੂ ਦੀ ਬਾਣੀ, ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਪੜ੍ਹਨ ਵਾਸਤੇ ਅਸੀਂ ਸੰਸਾਰ ਦੇ ਉੱਪਰ ਆਏ ਹਾਂ। ਅਤੇ ਮਹਾਰਾਜ ਨੇ ਸਾਨੂੰ ਇਸ ਪਵਿੱਤਰ ਮੁੱਖ ਵਾਕ ਦੇ ਪ੍ਰਾਰੰਭ ਦੇ ਵਿੱਚ ਹੀ ਸਾਨੂੰ ਸਾਰੀਆਂ ਜੀਵ ਇਸਤਰੀਆਂ ਨੂੰ, ਸਾਡਾ ਸਾਰੀਆਂ ਦਾ ਭਰਤਾ ਪਤੀ ਪਰਮਾਤਮਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਇੱਕੋ ਪੁਰਖ ਸਵਾਈ ਨਾਰ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜਗਤ ਦੇ ਵਿੱਚ ਪੁਰਖ ਕੇਵਲ ਕਰਤਾ ਪੁਰਖ ਪਰਮਾਤਮਾ ਹੀ ਹੈ, ਬਾਕੀ ਸਾਰੀਆਂ ਉਸ ਸਵਾਮੀ ਦੀਆਂ ਇਸਤਰੀਆਂ ਹਾਂ ਅਸੀਂ। ਤੋ ਮਹਾਰਾਜ ਸਾਨੂੰ ਸਮਝਾਉਂਦੇ ਹਨ, ਸੁਣਿਓ ਕੰਤ ਮਹਿਲਿਓ। ਮਹਿਲੀ ਕਹਿੰਦੇ ਨੇ ਇਸਤਰੀ ਨੂੰ, ਮਹਿਲੀ ਹੋ ਸੰਬੋਧਨ ਹੈ, ਸਾਨੂੰ ਸਾਰੀਆਂ ਨੂੰ ਸੰਬੋਧਨ ਕਰਕੇ ਜੀਵ ਇਸਤਰੀਆਂ ਨੂੰ ਆਖਿਆ ਹੈ। ਕੀ ਕਿਹਾ ਹੈ ਕਿ ਹੇ ਮੇਰੇ ਕੰਤ ਪਰਮਾਤਮਾ ਦੀਆਂ ਇਸਤਰੀਓ, ਪਤਨੀਓ, ਸੁਣੋ ਤਿਰ ਸੇਵੋ ਸ਼ਬਦ ਵਿਚਾਰ। ਆਪਣੇ ਪਤੀ ਪਰਮਾਤਮਾ ਦੀ ਸੇਵਾ ਭਗਤੀ ਕਰੋ। ਤਿਰ ਸੇਵੋ ਦਾ ਮਤਲਬ ਹੈ ਸੇਵਾ ਭਗਤੀ ਕਰਨੀ, ਅਤੇ ਸੇਵਾ ਭਗਤੀ ਕਿਵੇਂ ਕਰਨੀ ਹੈ ਇਹ ਵੀ ਤਰੀਕਾ ਦੱਸਿਆ ਹੈ। ਸੇਵਾ ਭਗਤੀ ਅਨਮਤਾਂ ਦੇ ਵਿੱਚ ਵੱਖਰੇ ਵੱਖਰੇ ਢੰਗ ਤਰੀਕਿਆਂ ਦੀ ਹੈ। ਅਨਮਤਾਂ ਦੇ ਵਿੱਚ ਅਸੀਂ ਸੰਸਾਰ ਦੇ ਅਨੇਕਾਂ ਮਤਾਂਤ ਦੇਖਦੇ ਹਾਂ, ਅਤੇ ਉਹਦੇ ਵਿੱਚ ਵੱਖਰੇ ਵੱਖਰੇ ਤੌਰ ਤਰੀਕੇ ਨੇ। ਸਾਡਾ ਤੌਰ ਤਰੀਕਾ ਕੀ ਹੈ, ਸਾਡੀ ਜੁਗਤ ਕੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੁਗਤੀ ਕੀ ਹੈ ਭਗਤੀ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤੀ ਦੀ ਜੁਗਤ ਜਿਹੜੀ ਹੈ ਉਹ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਜੀਵਨ ਨੂੰ ਪੜਤਾਲਣਾ, ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਮਾਲਕ ਪ੍ਰਤੀ ਆਪਣੇ ਫਰਜ਼ਾਂ ਦੀ ਅਦਾਇਗੀ ਕਰਨੀ, ਆਪਣੇ ਵਾਹਿਗੁਰੂ ਪ੍ਰਤੀ
ਸਾਡਾ ਕੀ ਧਰਮ ਹੈ? ਉਸ ਮਾਲਕ ਦਾ ਤੇ ਧਰਮ ਹੈ, ਉਹ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਸੰਭਾਲ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਉਹ ਤੇ ਆਪਣੇ ਫਰਜ਼ਾਂ ਦੀ ਪੂਰਤੀ ਕਰ ਹੀ ਰਿਹਾ ਹੈ। ਪਰ ਮਨੁੱਖੀ ਫਰਜ਼ ਕੀ ਹੈ ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਤੀ? ਇੱਕ ਪਤਨੀ ਦਾ ਪਤੀ ਦੇ ਪ੍ਰਤੀ ਕੀ ਧਰਮ ਹੈ, ਜਿਹਨੂੰ ਅਸੀਂ ਪਤਨੀ ਬ੍ਰਤਾ ਧਰਮ ਕਹਿੰਦੇ ਜਾਂ ਪਤੀ ਬ੍ਰਤਾ ਧਰਮ ਕਹਿੰਦੇ ਹਾਂ, ਉਹ ਕੀ ਹੈ? ਉਹ ਹੈ ਆਪਣੇ ਮਾਲਕ ਵਾਹਿਗੁਰੂ ਦੀ ਸੇਵਾ ਕਰਨੀ, ਆਪਣੇ ਪਤੀ ਦੀ ਸੇਵਾ ਕਰਨੀ। ਗੁਰ ਸੇਵਾ, ਗੁਰ ਸ਼ਬਦ ਵਿਚਾਰ, ਇਸੇ ਕਰਕੇ ਮਹਾਰਾਜ ਨੇ ਸਾਨੂੰ ਸਮਝਾਇਆ, ਜਿਨੀ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਨੇ ਸਤਿਗੁਰੂ ਪੁਰਖ ਦੀ ਸੇਵਾ ਨਹੀਂ ਕੀਤੀ, ਪਰਮ ਪਿਤਾ ਪਰਮਾਤਮਾ ਦੀ ਸ਼ਬਦ ਦੀ ਵਿਚਾਰ ਨਹੀਂ ਕੀਤੀ, ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ, ਉਹ ਮਾਨਸ ਜੂਨ ਨਾ ਆਖੀਏ ਹੈ, ਪਸ਼ੂ ਢੋਰ ਗਵਾਰ ਮਤ ਸਮਝੋ। ਉਹ ਮਨੁੱਖ ਹਨ, ਉਹਨਾਂ ਨੂੰ ਪਸ਼ੂ ਤੇ ਢੋਰ ਸਮਝਣਾ ਚਾਹੀਦਾ ਹੈ। ਮੂਰਖ ਗਵਾਰ ਦੀ ਸੰਗਿਆ ਦਿੱਤੀ ਹੈ ਮਹਾਰਾਜ ਨੇ ਉਹਨਾਂ ਨੂੰ, ਬੰਦੇ ਨਹੀਂ ਕਿਹਾ ਉਹਨਾਂ ਨੂੰ, ਉਹ ਮਨੁੱਖ ਨਹੀਂ ਜਿਹੜੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਤੇ ਸ਼ਬਦ ਦੀ ਵਿਚਾਰ ਦੇ ਦੁਆਰਾ ਆਪਣੇ ਜੀਵਨ ਨੂੰ ਪੜਤਾਲਦੇ ਨਹੀਂ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕੇ, ਕਿਆ ਤੁਧ ਕਰਮ ਕਮਾਇਆ, ਕਿਆ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਪੜਤਾਲ ਕਰਕੇ ਤੇ ਇਹੋ ਇਸ ਸਿੱਟੇ ਤੇ ਪਹੁੰਚਣਾ ਸੀ ਨਾ, ਕਿ ਜਿੰਨੇ ਤੇਰੀ ਰਚਨਾ ਕੀਤੀ ਉਹਨੂੰ ਤੇ ਤੂੰ ਆਪਣੇ ਮਨ ਚ ਵਸਾਇਆ ਨਹੀਂ, ਉਹਨੂੰ ਤੇ ਆਪਣੇ ਮਨ ਵਿੱਚ ਥਾਂ ਦਿੱਤੀ ਨਹੀਂ। ਹੋਰ ਹੋਰ ਚੀਜ਼ਾਂ ਵਸਤੂਆਂ ਜਿਹੜੀਆਂ ਨੇ ਉਹ ਤੇਰੇ ਮਨ ਦੇ ਵਿੱਚ ਥਾਂ ਕਰ ਗਈਆਂ, ਘਰ ਕਰ ਗਈਆਂ, ਉਹਨਾਂ ਨੇ ਜਗ੍ਹਾ ਲੈ ਲਈ, ਧਨ ਦੌਲਤ ਪਦਾਰਥ ਵਸਤੂਆਂ ਨੇ। ਪਰ ਜਿਸ ਮਾਲਕ ਨੇ ਇਹ ਪੈਦਾ ਕੀਤਾ ਸੀ, ਇਹ ਤੈਨੂੰ ਸੁੱਖ ਦਿੱਤੇ ਸੀ, ਇਹ ਸਾਧਨ ਦਿੱਤੇ ਸੀ, ਉਹਦੇ ਨਾਲ ਨਹੀਂ ਤੂੰ ਜੁੜਿਆ, ਉਹਦੇ ਬਾਰੇ ਚੇਤਨਾ ਸਾਡੀ ਜਗਾਈ, ਉਸ ਦੇ ਪ੍ਰਤੀ ਸਾਡੀ ਸੰਵੇਦਨਾ ਨੂੰ ਜਗਾਇਆ, ਸਾਡੀ ਸੁੱਤੀ ਹੋਈ ਆਤਮਾ ਨੂੰ ਮਹਾਰਾਜ ਨੇ ਸ਼ਬਦ ਦੇ ਦੁਆਰਾ ਜਗਾਉਣਾ ਕੀਤਾ ਹੈ। ਇਸ ਕਰਕੇ ਗੁਰਸਿੱਖੀ ਜੀਵਨ ਦੇ ਵਿੱਚ ਸ਼ਬਦ ਦੀ ਵਿਚਾਰ ਕਰਨੀ, ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਤੇ ਇਸ ਵਿਚਾਰ ਦੇ ਦੁਆਰਾ ਆਪਣੇ ਲਕਸ਼ ਦੀ ਪੂਰਤੀ ਦੇ ਵੱਲ ਅਗਰਸਰ ਹੋਣਾ, ਚੱਲਣਾ। ਮਹਾਰਾਜ ਕਹਿੰਦੇ ਨੇ, ਜਿਹੜੇ ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋਟ ਭਏ ਨਿਰੰਕਾਰੀ। ਜਿਹੜੇ ਇਹ ਸਮਝਦੇ ਨੇ ਇਸ ਗੱਲ ਨੂੰ, ਗੁਰੂ ਦੇ ਸ਼ਬਦ ਨੂੰ, ਬਾਣੀ ਨੂੰ, ਉਹ ਆਪਣਾ ਇੱਕ ਇੱਕ ਕਦਮ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਵਿਚਾਰ ਵਿਚਾਰ ਕੇ ਪੁੱਟਦੇ ਹਨ, ਰੱਖਦੇ ਹਨ, ਮੈਨੂੰ ਆਹ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ, ਇਹ ਕੰਮ ਕਰਨ ਦੇ ਵਿੱਚ ਮੇਰੀ ਕੋਈ ਇੱਜ਼ਤ ਹੈ ਜਾਂ ਨਹੀਂ ਹੈ, ਆਹ ਜੋ ਕੁਝ ਮੈਂ ਕਰਨ ਲੱਗਾ, ਜੋ ਕੁਝ ਮੈਂ ਬੋਲਣ ਲੱਗਾ, ਇਸ ਬੋਲਣ ਦੇ ਪਿੱਛੇ ਜੋ ਕੁਝ ਮੈਂ ਕੰਮ ਕਰਨ ਲੱਗਾ, ਇਸ ਕੰਮ ਦੇ ਪਿੱਛੇ ਕੀ ਮਕਸਦ ਹੈ, ਇਹਦੇ ਨਾਲ ਮੇਰਾ ਭਲਾ, ਦੂਜਿਆਂ ਦਾ ਭਲਾ, ਆਂਢੀਆਂ ਗਵਾਂਢੀਆਂ ਦਾ, ਕਿਸੇ ਦਾ ਭਲਾ ਵੀ ਹੈ ਇਹਦੇ ਵਿੱਚ, ਕਿ ਮੈਂ ਆਪਣਾ ਹੀ ਭਲਾ ਵੇਖਦਾ ਹਾਂ, ਆਪਣਾ ਹੀ ਸਵਾਰਥ ਮੇਰਾ ਜੁੜਿਆ ਹੋਇਆ ਹੈ ਇਹਦੇ ਵਿੱਚ। ਇਹ ਪੜਤਾਲ ਕਰਨੀ, ਇਹ ਸਰੀਰ ਕਾਹਦੇ ਵਾਸਤੇ ਮਿਲਿਆ ਹੈ, ਇੱਕ ਇੱਕ ਇੰਦਰੇ ਦੇ ਰਾਹੀਂ ਮਹਾਰਾਜ ਨੇ ਸਾਨੂੰ ਪੜਤਾਲ ਕਰਨ ਵਾਲੀ ਵਿਚਾਰ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਸ਼ਬਦ ਦੀ ਵਿਚਾਰ ਮੁੱਖ ਹੈ, ਸ਼ਬਦ ਦੀ ਵਿਚਾਰ ਦੇ ਰਾਹੀਂ ਆਪਣੇ ਕਰਤੇ ਪੁਰਖ ਪਰਮਾਤਮਾ, ਆਪਣੇ ਭਰਤਾ ਪਤੀ ਪਰਮਾਤਮਾ ਦੀ ਸੇਵਾ ਭਗਤੀ ਕਰਨੀ ਹੈ। ਇਸੇ ਕਰਕੇ ਤੇ ਇਸ ਦ੍ਰਿੜਤਾ ਦੇ ਨਾਲ ਵੀ ਮਹਾਰਾਜ ਨੇ ਸਮਝਾ ਦਿੱਤਾ ਸਾਨੂੰ ਕਿ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਨੂੰ ਤੇ ਸੰਸਾਰ ਵੇਖਦਾ ਹੈ, ਸਤਿਗੁਰੂ ਨੂੰ ਅਸੀਂ ਗੁਰੂ ਨੂੰ ਦੇਖਦੇ ਹਾਂ, ਇਤਿਹਾਸ ਵੱਲ ਝਾਤੀ ਮਾਰੀਏ ਤੇ ਕੌਣ ਕੌਣ ਨਹੀਂ ਦੇਖਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਈਂ ਮੀਆਂ ਮੀਰ ਜੀ ਵੀ ਦੇਖਦੇ ਨੇ, ਕਿਸ ਨਿਗਾਹ ਦੇ ਨਾਲ ਦੇਖਦੇ ਨੇ, ਉਹਨਾਂ ਦੇ ਪਿਆਰੇ ਗੁਰਮੁਖ ਗੁਰਸਿੱਖ ਭਾਈ ਮੰਝ ਵਰਗੇ ਆਪਣੀ ਜਾਨ ਤੱਕ ਛਿੜਕਣ ਵਾਲੇ ਦੇਖਦੇ ਨੇ, ਬਾਬਾ ਬੁੱਢਾ ਜੀ ਮਹਾਨ ਆਤਮਾ ਦੇਖਦੇ ਨੇ, ਉਹਨਾਂ ਦਾ ਪਰਿਵਾਰ ਦੇਖਦਾ ਹੈ, ਪਰ ਬਾਬਾ ਪ੍ਰਿਥੀ ਚੰਦ ਕਿਵੇਂ ਦੇਖਦਾ ਹੈ? ਉਹ ਵੀ ਤੇ ਦੇਖਦਾ ਹੀ ਹੈ। 33 ਤਵੀ ਦੇ ਉੱਪਰ ਬਿਠਾਉਣ ਵਾਲੇ ਕਿਸ ਬਿਰਤੀ ਦੇ ਨਾਲ ਦੇਖਦੇ ਨੇ? ਉਹ ਵੀ ਦੇਖਦੇ ਨੇ। ਜਹਾਂਗੀਰ ਦੇਖਦਾ ਹੈ, ਚੰਦੂ ਦੇਖਦਾ ਹੈ, 33 ਰੇਤਾ ਪਾਉਣ ਵਾਲਾ ਸੀਸ ਤੇ ਪੜੂਆ ਵੇਖਦਾ ਹੈ। ਦੇਖਣ ਦੇਖਣ ਦੇ ਵਿੱਚ ਫਰਕ ਹੈ। ਸਤਿਗੁਰੂ ਕਹਿੰਦੇ ਨੇ ਸਤਿਗੁਰੂ ਨੂੰ ਸਾਰੇ ਦੇਖਦੇ ਨੇ, ਪਰ ਦੇਖਣ ਵਾਲੀ ਬਿਰਤੀ ਕਿਹੋ ਜਿਹੀ ਹੋਵੇ? ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਮਹਾਰਾਜ ਕਹਿੰਦੇ ਨੇ ਇੱਕ ਗੱਲ ਯਾਦ ਰੱਖਣਾ, ਡਿੱਠੇ ਮੁਕਤ ਨਾ ਹੋਵੇ। ਕੇਵਲ ਵੇਖਣ ਦੇ ਨਾਲ ਮੁਕਤੀ ਨਹੀਂ ਮਿਲਣੀ ਵਿਸ਼ਿਆਂ ਵਿਕਾਰਾਂ ਤੋਂ, ਜਨਮ ਮਰਨ ਤੋਂ। ਕੇਵਲ ਵੇਖਣ ਦੇ ਨਾਲ ਮੁਕਤੀ ਨਹੀਂ ਜੇ ਮਿਲਣੀ, ਮੁਕਤੀ ਮਿਲਣੀ ਜੇ ਜਿੰਨੀ ਦੇਰ ਤੱਕ ਅਸੀਂ ਸ਼ਬਦ ਦੀ ਵਿਚਾਰ ਨਾ ਕੀਤੀ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਨੀ ਦੇਰ ਤੱਕ ਫਾਈਆਂ ਨਹੀਂ ਕੱਟੀਆਂ ਜਾਂਦੀਆਂ, ਬੰਧਨ ਨਹੀਂ ਕੱਟੇ ਜਾਂਦੇ, ਉਨੀ ਦੇਰ ਤੱਕ ਆਪਣੇ ਮਾਲਕ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਸਾਰ ਸਮਝ ਦੇ ਵਿੱਚ ਨਹੀਂ ਆਉਂਦੀ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ, ਹੇ ਮੇਰੇ ਪਤੀ ਪਰਮਾਤਮਾ ਦੀ ਪਤਨੀਓ, ਸ਼ਬਦ ਦੀ ਵਿਚਾਰ ਦੇ ਨਾਲ ਉਸ ਮਾਲਕ ਦੀ ਪ੍ਰੇਮਾ ਭਗਤੀ ਕਰੋ। ਜਿਹੜੀ ਜੀਵ ਇਸਤਰੀ ਔਗਣਾਂ ਦੇ ਨਾਲ ਭਰੀ ਹੋਈ ਹੈ, ਔਗਣਵੰਤੀ, ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ ਗੁਣਵੰਤੀ, ਗੁਣਾਂ ਵਾਲੀ। ਉਹਦੇ ਕਿਹੜੇ ਗੁਣ ਨੇ? ਗੁਣਵੰਤੀ ਦੇ ਕਿਹੜੇ ਗੁਣ ਨੇ? ਘਰ ਦੀਆਂ ਗ੍ਰਹਿਣੀਆਂ ਦੇ, ਅੱਛੀਆਂ ਗ੍ਰਹਿਣੀਆਂ ਦੇ ਕਿਹੜੇ ਗੁਣ ਹੁੰਦੇ ਨੇ? ਅੱਛੀਆਂ ਗ੍ਰਹਿਣੀਆਂ, ਅੱਛੀਆਂ ਬੀਬੀਆਂ ਭੈਣਾਂ, ਜਿਨ੍ਹਾਂ ਦੇ ਉੱਪਰ ਸਾਰਾ ਪਰਿਵਾਰ ਜਿਹੜਾ ਹੈ ਉਹ ਖੜਾ ਹੁੰਦਾ ਹੈ। ਸਾਰਾ ਪਰਿਵਾਰ ਦਾ ਆਧਾਰ ਗ੍ਰਹਿਣੀਆਂ ਹੁੰਦੀਆਂ ਨੇ, ਬੀਬੀਆਂ ਹੁੰਦੀਆਂ ਨੇ। ਉਹ ਵੱਡੀ ਸਵੇਰ ਨੂੰ, ਬਾਕੀ ਘਰ ਦੇ ਜੀ ਸੁੱਤੇ ਹੁੰਦੇ ਨੇ, ਵੱਡੀ ਸਵੇਰ ਨੂੰ ਉੱਠ ਜਾਂਦੀਆਂ ਨੇ, ਉੱਠ ਕਰਕੇ ਵਾਹਿਗੁਰੂ ਵਾਹਿਗੁਰੂ ਜਪਦੀਆਂ, ਜਿਵੇਂ ਪੂਜਨੀਕ ਮਾਤਾ ਭਾਨੀ ਜੀ ਉੱਠਦੇ ਨੇ, ਜਿਵੇਂ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਪੁੱਤਰੀ ਉੱਠਦੇ ਨੇ। ਅੰਮ੍ਰਿਤ ਵੇਲੇ ਉਹਨਾਂ ਦਾ ਨੇਮ ਹੈ, ਗੁਰੂ ਪਿਤਾ ਦਾ ਹੁਕਮ ਜਿਸ ਤਰ੍ਹਾਂ ਦਾ ਜੀਵਨ ਜਿਉਣਾ ਹੈ। ਜੀਵ ਇਸਤਰੀ ਨੇ ਆਪਣੀ ਬੱਚੀ ਨੂੰ ਉਹ ਗੁਣ, ਆਪਣੇ ਬੱਚਿਆਂ ਨੂੰ ਉਹ ਗੁਣ ਉਹਨਾਂ ਨੇ ਦਿੱਤੇ। ਉਹ ਗੁਰੂ ਹੁਕਮ ਦੇ ਅਨੁਸਾਰ ਅੰਮ੍ਰਿਤ ਵੇਲੇ ਉੱਠਦੇ ਨੇ। ਉੱਠ ਕਰਕੇ ਸਹੁਰੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਝਾੜੂ ਪੋਚਾ ਲਾਉਂਦੇ ਨੇ, ਬਾਣੀ ਪੜ੍ਹੀ ਜਾਂਦੇ ਨੇ ਨਾਲ ਨਾਲ। ਨਿਤਨੇਮ ਯਾਦ ਹੈ, ਕੰਠ ਹੈ, ਬਾਣੀ ਯਾਦ ਹੈ, ਨਾਲੇ ਬਾਣੀ ਪੜ੍ਹੀ ਜਾਂਦੇ ਨੇ, ਨਾਲੇ ਝਾੜੂ ਪੋਚਾ ਕਰੀ ਜਾਂਦੇ, ਨਾਲੇ ਦੁੱਧ ਰਿੜਕੀ ਜਾਂਦੇ ਨੇ, ਘਰ ਦੇ ਕੰਮ ਕਾਜ ਵੀ ਕਰੀ ਜਾਂਦੇ ਨੇ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸੰਭਾਲ ਕਰਨੀ, ਵੱਡੀਆਂ ਦੀ ਇੱਜ਼ਤ ਕਰਨੀ, ਆਦਰ ਮਾਣ ਕਰਨਾ, ਨਿਤਨੇਮ ਬਾਣੀ ਦਾ ਪਿਆਰ ਜਿਹੜਾ ਹੈ, ਇਹੀ ਤੇ ਗੁਰੂ ਨੇ ਬਖਸ਼ਿਸ਼ ਕੀਤਾ। ਫਿਰ ਸਾਰਾ ਜੀਵਨ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਇੱਕ ਇੱਕ ਕਰਕੇ ਉਹਨਾਂ ਨੂੰ ਨਿਭਾਉਣਾ। ਅੱਛੀਆਂ ਗ੍ਰਹਿਣੀਆਂ ਦਾ ਇਹ ਧਰਮ ਹੈ। ਆਪਣੇ ਬੱਚਿਆਂ ਨੂੰ ਤਿਆਰ ਕਰਨਾ, ਸਕੂਲ ਟੋਰਨਾ, ਉਹਨਾਂ ਦਾ ਧਿਆਨ ਰੱਖਣਾ, ਚੰਗੇ ਮਾੜੀ ਗੱਲ ਤੋਂ, ਚੰਗੇ ਮਾੜੇ ਬੰਦੇ ਦੇ ਨਾਲ ਲੱਗਣ ਤੋਂ, ਉੱਠਣ ਬੈਠਣ ਤੋਂ, ਹਰ ਗੱਲ ਦਾ ਚੰਗੀਆਂ ਮਾਵਾਂ ਖਿਆਲ ਰੱਖਦੀਆਂ ਨੇ, ਚੰਗੀਆਂ ਗ੍ਰਹਿਣੀਆਂ ਖਿਆਲ ਰੱਖਦੀਆਂ ਨੇ। ਘਰ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਇੱਕ ਅੱਛੀ ਗ੍ਰਹਿਣੀ ਦੇ ਸਿਰ ਦੇ ਉੱਪਰ ਖੜੀ ਹੁੰਦੀ ਹੈ। ਉਹਦਾ ਜੀਵਨ ਕਿਹੋ ਜਿਹਾ ਹੈ? ਸਾਡੇ ਘਰ ਦੇ ਵਿੱਚ ਗੁਰੂ ਮਾਤਾਵਾਂ, ਗੁਰੂ ਮਹਿਲ, ਉਹ ਨਮੂਨਾ ਹੈ ਉਹਨਾਂ ਦਾ ਜੀਵਨ, ਰੋਲ ਮਾਡਲ ਹੈ ਉਹਨਾਂ ਦਾ ਜੀਵਨ, ਕਿ ਸਾਡੀਆਂ ਬੱਚੀਆਂ ਧੀਆਂ ਨੇ ਕਿਹੋ ਜਿਹਾ ਜੀਵਨ ਜਿਹੜਾ ਹੈ ਜਿਉਣਾ ਹੈ। ਸਾਨੂੰ ਸਾਰਿਆਂ ਨੂੰ ਮਾਲਕ ਨੇ ਇਹ ਹੁਕਮ ਕੀਤਾ ਹੈ, ਜੋ ਦਿਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਏ ਪਾਓ ਜੀਓ, ਇਉਂ ਪਾਵੇ ਹਰ ਦਰਸਾਵੜਾ ਨਾ ਲੱਗੇ ਤੱਤੀ। ਆਹ ਗੁਣ ਨੇ ਗੁਣਵੰਤੀ ਦੇ। ਔਗੁਣਵੰਤੀ ਕਿਹੜੀ ਹੈ? ਔਗੁਣਵੰਤੀ ਹੈ ਜਿਹਦੇ ਅੰਦਰ ਇਹਦੇ ਵਿਪਰੀਤ ਔਗਣ ਹੋਣ, ਨਾ ਉਹ ਟਾਈਮ ਦੇ ਨਾਲ ਸਵੇਰੇ ਉੱਠੇ, ਨਾ ਪਾਠ ਕਰੇ, ਨਾ ਨਿਤਨੇਮ ਕਰੇ, ਨਾ ਰੱਬ ਦਾ ਨਾਮ ਲਵੇ, ਨਾ ਵੱਡਿਆਂ ਛੋਟਿਆਂ ਦਾ ख्याल रखे किस तरह किसी दे नाल बोल चाल करनी है, ना उन्हूं बोलन दा चज, ना उन्हूं कोई विवहारिक जीवन दे विच चज, ना खाण दा चज, ना बनाउण दा घर चज। गुणवंतियां दे अंदर सारे चज हुंदे ने, जीवन दे विच घर नूं चलाउण वाले जिहड़े हुंदे ने। औगुणवंतियां दे विच कोई उन्हां नूं कुचज्जी कहिंदे ने। उन्हां दा ध्यान सिर्फ अपने आप वल, खाण पीण वल, चंगा पहन लवां, चंगा खा लवां, वन सुवन्ने कपड़े पा लवां, हार शिंगार कर लवां, सारा समा जिहड़ा है इहदे उपर ही कुचज्जियां दा लग जांदा है। सुचज्जियां दा अपने जीवन नूं सवारन वाले पासे लगदा है, कुचज्जियां दा मूँह सवारन वाले पासे लगदा है, अपने तन नूं, अपने शरीर, अपने आप वल, सुचज्जियां दा अपने आत्मिक जीवन नूं सवारन वाले पासे ध्यान लगदा है। यह अंतर है। महाराज कहिंदे ने गुरु अमरदास सच्चे पातशाह जिहदे अंदर औगण ने, जिहड़े प्रभु परमात्मा नूं विसारी बैठी है, औगण बंती पिर ना जाणी, वह अपने पति परमात्मा की सार नहीं जानती, अपने पति परमात्मा के बारे नहीं जानती, वह किहो जिहा है। मुठ्ठी, मुठ्ठी का मतलब लुट्टी जाना, उहदी आत्मिक पूंजी लुट्टी जाती है, उहदे जीवन के शुभ गुण लुट्टे जाते ने, उहदियां चंगियाईयां लुट्टियां जांदियां ने, ते फिर वह की करती है, रोवे कंत विसार, अपने मालक नूं भुला के विसार करके जीवन दे विच रोंदी है।
रूवे कंत संभाल सदा गुण सार, ना पिर मरे ना जाए।
रोवे कंत संभाल, सदीव उहदा जीवन जिहड़ा है रोणिया झोणिया दे विच ही निकलता है, रोंदिया करलाउंदे ही उहदा जीवन बतीत हुंदा है। अपने पति दे गुणां नूं संभालदी नहीं, अपने जीवन दे विच ओ पति जिहड़ा सदा स्थिर है, ओ नहीं समझदी मैं उस मालक दी पत्नी हाँ जिहड़ा ना मरदा है ते ना जमदा है, ओ अविनाशी है, ओ सदा स्थिर मालक है। उस परमात्मा नूं भुला करके उहदे गुणां नूं अपने जीवन विच ना धारण करके खुआर हुंदी है।
गुरमुख जाता शब्द पछाता साचा प्रेम समाए।
पर दूसरे पासे गुरु दी शरण पैण वालियां जिहड़ियां जीव इस्त्रियां ने ना, वह शब्द दे द्वारा अपने पति परमात्मा दे नाल अपनी पछाण बनाउंदियां ने, अपने मालक दी महिमा नूं जाणदियां ने, ते उस सच्चे प्रभु दे प्रेम दे विच समाईयां रहिंदियां हन।
जिने अपना पिर नहीं जाता कर्म विदाता कूड़ मुठ्ठी कूड़े आरे।
जिस जीव इस्त्री ने अपने पति परमात्मा नूं नहीं जाणिया, वह कूड़ दे विच लगी हुई, माया मूह दे विच लगी हुई, उस परमात्मा तो सदा विसरी रहिंदी है, कूड़ दे विच लगी हुई अपना सब कुछ लुटा लैंदी है।
सुनियो हो कंत महेली हो फिर सेव हो शब्द विचारे।
तां ते महाराज कहिंदे ने कि किते ऐसा ना होवे, क्योंकि कंत नूं विसारन वालियां, मालक नूं भुलाउण वालियां दे आत्मक जीवन दी पूंजी बचदी नहीं, लुट्टी जांदी है, उन्हां दे गुण जिहड़े ने मुक जांदे ने, खत्म हो जांदे ने। इस करके हे मेरे परम पति परमात्मा दियो पत्नियो, वाहिगुरु दा नाम सिमरो, गुरु दे शब्द दे द्वारा उस मालक दी सेवा भगती करो।
सब जाके आप उपायोन आवन जान संसारा।
सारा जगत जेड़ा है वह किन्ने पैदा किया है, वह एको ही मालक पैदा करने वाला है, वह वाहिगुरु संसार का रचता है, उसने सारा जगत आप पैदा किया है, आना जाना जेड़ा है, आवन जान एक खेल बनायो, ये सारा खेल, ये सारी रचना उस मालक ने कीती है।
माया मोह खुआए अन मर जम्मै वारो वारा।
ਫਿਰ ਉਹ ਆਪ ਹੀ ਮਾਇਆ ਮੋਹ ਖਵਾਏਉਨ, ਮਾਇਆ ਦੇ ਮੋਹ ਦੇ ਵਿੱਚ ਜੀਵਾਂ ਨੂੰ ਖੁਆਰ ਕਰਦਾ ਹੈ। ਖਵਾਏਉਨ ਦਾ ਮਤਲਬ ਹੈ ਖੁਆਰ ਕਰਨ ਵਾਲਾ, ਜਿਹਨਾਂ ਜਿਹੜੇ ਉਸ ਮਾਲਕ ਨੂੰ ਭੁੱਲ ਜਾਂਦੇ ਨੇ, ਉਹਦੇ ਨੇਮ ਉਹਦੇ ਹੁਕਮ ਦੇ ਅਨੁਸਾਰ ਉਹਨਾਂ ਦਾ ਜੀਵਨ ਜਿਹੜਾ ਹੈ ਖੁਆਰ ਹੋ ਜਾਂਦਾ ਹੈ, ਉਹਨਾਂ ਦੇ ਖੁਆਰ ਪੱਲੇ ਖੁਆਰੀ ਪੈਂਦੀ ਹੈ। ਜਿਹੜੇ ਉਸ ਮਾਲਕ ਨੂੰ ਭੁੱਲ ਜਾਂਦੇ ਨੇ, ਉਸ ਨੂੰ ਵਿਸਾਰ ਦਿੰਦੇ ਨੇ, ਕਿ ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਨੇ ਮੈਂ ਕੂੜੇ ਹੁੰਦਿਆਂ ਸਵਾਹ ਹੁੰਦਿਆਂ ਦੇਖਿਆ ਹੈ ਉਹਨਾਂ ਨੂੰ, ਜਿੰਨੀ ਨਾਮ ਵਿਸਾਰਿਆ ਇਹੋ ਜਿਹੇ ਜੀਵਾਂ ਨੂੰ, ਉਹਨਾਂ ਦੇ ਬਾਰੇ ਤਾਂ ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੇ ਕਾਹੇ ਜੱਗ ਆਏ ਰਾਮ ਰਾਜੇ, ਉਹਨਾਂ ਦੇ ਸੰਸਾਰ ਦੇ ਵਿੱਚ ਆਉਣਾ ਹੀ ਵਿਅਰਥ ਹੈ। ਸੋ ਸਾਹਿਬ ਕਹਿੰਦੇ ਨੇ ਮਾਲਕ ਵਾਹਿਗੁਰੂ ਜਿੱਥੇ ਜਗਤ ਨੂੰ ਪੈਦਾ ਕਰਨ ਵਾਲਾ, ਜੀਵਾਂ ਦਾ ਆਉਣ ਜਾਣ ਬਣਾਉਣ ਵਾਲਾ, ਉੱਥੇ ਉਸ ਮਾਲਕ ਨੂੰ ਭੁਲਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਲਗਾ ਕੇ ਖੁਆਰ ਕਰਨ ਵਾਲਾ ਵੀ ਆਪ ਹੀ ਹੈ। ਅਤੇ ਉਹਦੇ ਹੁਕਮ ਦੇ ਵਿੱਚ ਵਾਰ ਵਾਰ ਮਾਇਆ ਦੇ ਮੋਹ ਦੇ ਵਿੱਚ ਪਏ ਹੋਏ ਜੰਮਦੇ ਮਰਦੇ ਰਹਿੰਦੇ ਹਨ।
ਮਰ ਜੰਮੈ ਵਾਰੂ ਵਾਰਾ ਵਧੇ ਬੇਕਾਰਾ ਗਿਆਨ ਵਿਹੂਣੀ ਮੂਠੀ।
ਉਹਨਾਂ ਦੇ ਜੀਵਨ ਦੇ ਵਿੱਚੋਂ ਕਦੇ ਦੁੱਖ ਮੁੱਕਦੇ ਨਹੀਂ, ਵਾਰ ਵਾਰ ਮਰ ਮਰ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜੰਮਦੇ ਮਰਦੇ ਰਹਿੰਦੇ ਹਨ। ਆਤਮਿਕ ਜੀਵਨ ਉਹਨਾਂ ਦਾ ਖੁਆਰ ਰਹਿੰਦਾ ਹੈ, ਵਿਕਾਰ ਵਧਦੇ ਰਹਿੰਦੇ ਹਨ, ਵਧੇ ਵਿਕਾਰਾ, ਵਿਸ਼ੇ ਤੇ ਵਿਕਾਰ ਉਹਨਾਂ ਦੇ ਉੱਪਰ ਜ਼ੋਰ ਪਾਉਂਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ। ਅਤੇ ਮਹਾਰਾਜ ਆਖਦੇ ਹਨ ਗਿਆਨ ਤੋਂ ਹੀਣੀ ਲੁਕਾਈ ਜਿਹੜੀ ਹੈ ਇਸ ਤਰ੍ਹਾਂ ਲੁੱਟੀ ਜਾ ਰਹੀ ਹੈ।
ਸ਼ਬਦ ਪਿਰ ਨਾ ਪਾਇਓ ਜਨਮ ਗਵਾਇਓ, ਰੋਵੈ ਅਵਗਣਿਆਰੀ ਝੂਠੀ।
ਬਿਨਾਂ ਸ਼ਬਦ ਤੋਂ, ਬਿਨਾਂ ਗੁਰੂ ਦੀ ਸਿੱਖਿਆ ਤੋਂ, ਸ਼ਬਦ ਤੋਂ ਜੀਵ ਇਸਤਰੀ ਜਿਹੜੀ ਹੈ ਉਹ ਆਪਣਾ ਜਨਮ ਵਿਅਰਥ ਗਵਾ ਦਿੰਦੀ ਹੈ। ਔਗਣਾਂ ਦੇ ਨਾਲ ਭਰੀ ਹੋਈ ਉਹਦੇ ਆਤਮਿਕ ਜੀਵਨ ਦੀ ਪੂੰਜੀ ਮੁੱਠੀ ਦਾ ਮਤਲਬ ਹੈ ਲੁੱਟੀ ਜਾਣਾ, ਉਹਦੀ ਪੂੰਜੀ ਲੁੱਟੀ ਜਾਂਦੀ ਹੈ।
ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ।
ਫਿਰ ਜਗ ਜੀਵਨ, ਹੁਣ ਜਗਤ ਦਾ ਜੀਵਨ ਕੌਣ ਹੈ, ਜੀਵਨ ਦੇਣ ਵਾਲਾ ਕੌਣ ਹੈ, ਜਿਹੜਾ ਜੀਵਨ ਦੇਣ ਵਾਲਾ, ਸਾਹ ਦੇਣ ਵਾਲਾ, ਸਰੀਰ ਦੇਣ ਵਾਲਾ, ਜਿਹਦੇ ਕਰਕੇ ਸਾਡੇ ਸਾਹ ਚੱਲਦੇ ਹਨ, ਉਹਨੂੰ ਜਗ ਜੀਵਨ ਕਿਹਾ ਹੈ, ਜਗਤ ਦਾ ਜੀਵਨ ਉਹ ਹੈ। ਤੋ ਮਹਾਰਾਜ ਕਹਿੰਦੇ ਨੇ ਉਹ ਪਤੀ ਪਰਮਾਤਮਾ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ, ਉਹ ਹੀ ਸਾਰਿਆਂ ਦੇ ਸਿਰ ਦੇ ਉੱਪਰ ਕਾਇਮ ਹੈ। ਉਹ ਜੀਵਨ ਦੇਣ ਵਾਲਾ ਵੀ ਏ ਤੇ ਜੀਵਨ ਲੈਣ ਵਾਲਾ ਵੀ ਏ। ਇਸ ਕਰਕੇ ਜਦੋਂ ਉਹਦਾ ਹੁਕਮ ਹੈ ਤੇ ਫਿਰ ਰੋਣਾ ਕਿਸ ਨੂੰ ਹੈ, ਕਿਸ ਨੂੰ ਰੋਈਏ। ਰੋਵੇ ਕੰਤ ਵਿਸਾਰੇ, ਅਸਲ ਵਿੱਚ ਸੱਚਾ ਜਿਹੜਾ ਰੋਣਾ ਹੈ ਉਹ ਹੈ ਪਤੀ ਪਰਮਾਤਮਾ ਤੋਂ ਅਸੀਂ ਵਿਛੜੇ, ਉਸ ਮਾਲਕ ਤੋਂ ਵਿਛੜੇ ਹਾਂ, ਇਹ ਵਿਰਹਾ ਅੰਦਰ ਜਾਗ ਜਾਵੇ। ਪਰ ਜੀਵ ਇਸਤਰੀ ਜਿਹੜੀ ਏ ਉਸ ਮਾਲਕ ਨੂੰ ਵਿਸਾਰ ਕਰਕੇ ਪੁਲਾ ਕੇ ਰੋਂਦੀ ਹੈ।
ਜਗ ਆਪ ਉਪਾਏ ਓਨ ਆਵਣ ਜਾਣ ਸੰਸਾਰੀ।
ਸਾਰਾ ਜਗਤ ਉਸ ਮਾਲਕ ਨੇ ਆਪ ਪੈਦਾ ਕੀਤਾ ਹੈ, ਜਗਤ ਦੇ ਅੰਦਰ ਜੀਵਾਂ ਦਾ ਆਉਣਾ ਜਾਣਾ, ਜਨਮ ਲੈਣਾ, ਖਤਮ ਹੋਣਾ, ਇਹ ਸਭ ਉਸਨੇ ਆਪ ਬਣਾਇਆ ਹੈ।
ਫਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੇ ਨਾ ਜਾਏ।
ਹੇ ਭਾਈ, ਉਹ ਪਰਮਾਤਮਾ ਵਾਹਿਗੁਰੂ, ਪਤੀ ਵਾਹਿਗੁਰੂ ਜੋ ਹੈ ਉਹ ਸਦਾ ਸਿਰ ਰਹਿਣ ਵਾਲਾ ਹੈ, ਥਿਰ ਰਹਿਣ ਵਾਲਾ। ਸਾਚਾ ਦਾ ਮਤਲਬ ਹੈ ਸਥਿਰ ਰਹਿਣ ਵਾਲਾ, ਅਟਲ ਹੋਂਦ ਵਾਲਾ ਹੈ, ਨਾਸ਼ ਹੋਣ ਵਾਲਾ ਨਹੀਂ ਹੈ। ਕਿਉਂਕਿ ਨਾਸ਼ ਤੇ ਤਾਂ ਹੋਵੇ ਨਾ ਜੇ ਉਹ ਜਨਮ ਲੈਣ ਵਾਲਾ ਹੋਵੇ, ਉਹ ਤੇ ਜਨਮ ਤੋਂ ਰਹਿਤ ਹੈ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਜਨਮ ਮਰਨ ਤੇ ਰਹਿਤ ਨਾਰਾਇਣ। ਲੋਕੀ ਤੇ ਭੁਲੇਖੇ ਦੀਆਂ ਗੱਲਾਂ ਕਰਦੇ ਨੇ ਕਿ ਅੱਜ ਪਰਮਾਤਮਾ ਨੇ ਜਨਮ ਲਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਗਲੀ ਥੀਤ ਡਾਰ ਪਾਸ ਰਾਖੀ, ਅਸ਼ਟਮ ਥੀਤ ਗੋਵਿੰਦ ਜਨਮਾਸੀ ਭਰਮ ਭੁੱਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਰਾਇਣ। ਅਖੇ ਜੀ ਤੁਹਾਨੂੰ ਵਧਾਈ ਹੋਏ, ਅੱਜ ਕਰਤੇ ਪੁਰਖ ਦਾ ਸ੍ਰਿਸ਼ਟੀ ਦੇ ਮਾਲਕ ਦਾ ਜਨਮ ਹੈ। ਕਈ ਵਾਰ ਮੈਂ ਸੁਣਿਆ, ਤੁਸੀਂ ਵੀ ਸੁਣਿਆ ਹੋਵੇਗਾ, ਅੱਜ ਦੁਨੀਆ ਦੇ ਮਾਲਕ ਦਾ ਜਨਮ ਦਿਨ ਹੈ, ਅੱਜ ਸ੍ਰਿਸ਼ਟੀ ਦੇ ਮਾਲਕ ਦਾ ਜਨਮ ਦਿਨ ਹੈ। ਉਹ ਸ੍ਰਿਸ਼ਟੀ ਦਾ ਮਾਲਕ ਜਨਮ ਨਹੀਂ ਲੈਂਦਾ। ਗੁਰੂ ਗ੍ਰੰਥ ਸਾਹਿਬ ਜੀ ਵਾਰ ਵਾਰ ਕਹਿੰਦੇ ਹਨ, ਕਹਿੰਦੇ ਨੇ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਉਹਨੇ ਸਾਰੀਆਂ ਤਰੀਕਾਂ ਆਪਣੇ ਕੋਲ ਰੱਖ ਲਈਆਂ ਅਤੇ ਇੱਕ ਅਸ਼ਟਮ ਥੀਤ ਗੋਵਿੰਦ ਜਨਮਾਸੀ, ਅਸ਼ਟਮੀ ਵਾਲੇ ਦਿਨ ਗੋਬਿੰਦ ਨੇ ਜਨਮ ਲੈ ਲਿਆ। ਭਰਮ ਭੁੱਲੇ ਨਰ ਕਰਤ ਕਚਰਾਇਣ, ਕਚਰਾਇਣ ਕਹਿੰਦੇ ਨੇ ਕੱਚੀਆਂ ਗੱਲਾਂ ਨੂੰ। ਭਰਮ ਦੇ ਵਿੱਚ ਭੁੱਲੇ ਹੋਏ ਹੀ ਲੋਕ ਇਹੋ ਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ ਕਿ ਅੱਜ ਗੋਬਿੰਦ ਦਾ, ਅੱਜ ਪਰਮਾਤਮਾ ਦਾ ਜਨਮ ਦਿਨ ਹੈ। ਪਰਮਾਤਮਾ ਜਨਮ ਨਹੀਂ ਲੈਂਦਾ। ਕਦੋਂ ਸਾਨੂੰ ਇਹ ਗੱਲ ਸਮਝ ਆਊਗੀ? ਸਾਡੇ ਬੜੇ ਮੇਰੇ ਵਰਗੇ ਪ੍ਰਚਾਰਕ ਇਸ ਗੱਲ 'ਤੇ ਜ਼ੋਰ ਦਿੰਦੇ ਪਏ ਨੇ, ਉਹਨਾਂ ਨੂੰ ਮੈਂ ਸਾਵਧਾਨ ਕਰਾਂ ਇਸ ਪਾਵਨ ਅਸਥਾਨ ਤੋਂ ਕਿ ਭਾਈ ਕੁਛ ਰਹਿਮ ਕਰੋ ਗੁਰਮਤ ਦੇ ਉੱਪਰ। ਮਾਲਕ ਨਹੀਂ ਜੇ ਜਨਮ, ਅਜੂਨੀ ਹੈ ਉਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ਅਵਿਨਾਸ਼ੀ ਹੈ, ਜਨਮ ਮਰਨ ਤੋਂ ਰਹਿਤ ਹੈ। ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ, ਸਕਲ ਪਰਾਧ ਦੇਹ ਲਾਰੋਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਤੁਸੀਂ ਤੇ ਉਸ ਨੂੰ ਪੱਥਰ ਬਣਾ ਕਰਕੇ ਤੇ ਪੰਘੂੜੇ ਚ ਪਾ ਕੇ ਲੋਰੀਆਂ ਵੀ ਦੇ ਦਿੱਤੀਆਂ ਤੇ ਪੰਜੀਰੀ ਖਵਾ ਕੇ ਵੀ ਕਹਿ ਦਿੱਤਾ, ਚੋਰ ਵੀ ਬਣਾ ਦਿੱਤਾ ਤੁਸੀਂ। ਉਹ ਜਨਮ ਨਾ ਮਰੇ ਰੇ ਸਾਕਤ ਢੋਰ, ਸਾਡੇ ਵਰਗਿਆਂ ਨੂੰ ਕਹਿੰਦੇ ਨੇ ਉਹ ਸਾਕਤੋ, ਉਹ ਢੋਰੋ ਮੂਰਖੋ, ਉਹ ਨਹੀਂ ਜੇ ਜੰਮਦਾ ਮਰਦਾ, ਉਹ ਜਨਮ ਮਰਨ ਤੋਂ ਰਹਿਤ ਹੈ। ਇੰਨੇ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ, ਉਹ ਮੂੰਹ ਉਹ ਜ਼ੁਬਾਨ ਸੜ ਜਾਵੇ ਜਿਹੜੀ ਆਖਦੀ ਹੈ ਪਰਮਾਤਮਾ ਜਨਮ ਲੈਂਦਾ ਹੈ, ਪਰਮਾਤਮਾ ਜਨਮ ਨਹੀਂ ਲੈਂਦਾ। ਜੇ ਮਹਾਰਾਜ ਕਹਿੰਦੇ ਨੇ ਉਹ ਸੱਚਾ ਹੈ, ਸੋ ਪਿਰ ਸੱਚਾ ਸਤ ਹੀ ਸੱਚਾ ਹੈ, ਉਹ ਪਤੀ ਪਰਮਾਤਮਾ ਸਦੀਵ ਹੈ, ਸਦੀਵ ਸੱਚਾ ਹੈ, ਤੇ ਉਹਨੇ ਸਦਾ ਹੀ। ਇੱਕ ਦੇਖੋ ਹੈਰਾਨੀ ਦੀ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦੇ ਵਿੱਚ ਮੂਲ ਮੰਤਰ ਹੈ ਤੇ ਸਭ ਤੋਂ ਪਹਿਲੀਆਂ ਜਿਹੜੀਆਂ ਦੋ ਪੰਕਤੀਆਂ ਨੇ, ਵੇਖੋ ਮਹਾਰਾਜ ਨੇ ਇਹੀ ਉਚਾਰਨ ਕੀਤੀਆਂ ਨੇ, ਜਪ ਬਾਣੀ ਦਾ ਨਾਮ ਤੇ ਅੱਗੋਂ ਕਹਿ ਦਿੱਤਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸਨੇ ਸਦਾ ਰਹਿਣਾ ਹੈ, ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ। ਕਿਉਂਕਿ ਖਤਰਾ ਤੇ ਤਾਂ ਹੋਵੇ ਜੇ ਉਹ ਜਨਮ ਲੈਂਦਾ ਹੋਵੇ, ਉਹ ਤੇ ਨਾ ਆਉਂਦਾ ਹੈ ਤੇ ਨਾ ਹੀ ਜਾਂਦਾ ਹੈ। ਉਹ ਹਰੇਕ ਜੀਵ ਦੇ ਵਿੱਚ ਇੱਕ ਰਸ ਸਦਾ ਸਮਾਇਆ ਰਹਿੰਦਾ ਹੈ, ਉਹ ਪਰਮਾਤਮਾ ਜਿਹੜਾ ਹੈ, ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ। ਇਸ ਕਰਕੇ ਨਾ ਉਹ ਮਰੇ ਨਾ ਜਾਏ, ਨਾ ਉਹ ਮਰਦਾ ਹੈ ਤੇ ਨਾ ਹੀ ਉਹ ਜਨਮ ਲੈਂਦਾ ਹੈ। ਜਾਏ ਦਾ ਮਤਲਬ ਹੈ ਜਨਮ ਲੈਣਾ, ਜਨਮ ਮਰਨ ਤੋਂ ਰਹਿਤ ਹੈ। ਸੋ ਸਾਹਿਬ ਕਿਰਪਾ ਕਰਨ ਸਾਡੇ ਉੱਪਰ, ਸਾਨੂੰ ਇਸ ਗੱਲ ਦੀ ਸਮਝ ਆ ਜਾਵੇ, ਸਦਾ ਸਥਿਰ ਪਰਮਾਤਮਾ ਅਡੋਲ ਹਸਤੀ ਦਾ ਮਾਲਕ ਹੈ।
ਭੁੱਲੀ ਫਿਰੈ ਧਨ ਏ ਆਣੀਆ, ਰੰਡ ਬੈਠੀ ਦੂਜੈ ਪਾਏ।
ਭੁੱਲੀ ਫਿਰੈ, ਜਿਹੜੀ ਜੀਵ ਇਸਤਰੀ ਉਸ ਮਾਲਕ ਨੂੰ ਸਦਾ ਸਥਿਰ ਪਰਮਾਤਮਾ ਨੂੰ ਭੁੱਲੀ ਰੱਖਦੀ ਹੈ, ਭੁਲਾਈ ਰੱਖਦੀ ਹੈ, ਉਹਦਾ ਜੀਵਨ ਜਿਹੜਾ ਹੈ ਇਆਣੀ ਦਾ ਇਸ ਤਰ੍ਹਾਂ ਦਾ ਹੀ ਹੈ ਜਿਵੇਂ ਇੱਕ ਸਮਾਜ ਦੇ ਵਿੱਚ ਜਿਹਦਾ ਪਤੀ ਇਸਤਰੀ ਦਾ ਭਰਤਾ ਅਕਾਲ ਚਲਾਣਾ ਕਰ ਜਾਵੇ, ਹੁਕਮ ਸੱਤ ਕਰ ਜਾਵੇ, ਤੇ ਉਹਨੂੰ ਵਿਧਵਾ ਜਾਂ ਰੰਡੀ ਸ਼ਬਦ ਜਿਹੜਾ ਹੈ ਉਹ ਸੰਸਾਰ ਦੇ ਲੋਕ ਵਰਤਦੇ ਨੇ। ਰੰਡ ਬੈਠੀ ਦੂਜੇ ਭਾਏ, ਉਹ ਦੂਜੇ ਭਾਉ ਦੇ ਵਿੱਚ ਜਿਹੜੀ ਲੱਗੀ ਹੋਈ ਇਸਤਰੀ ਹੈ, ਇੱਦਾਂ ਦਾ ਜੀਵਨ ਉਹ ਬਤੀਤ ਕਰਦੀ ਹੈ, ਜਿੱਦਾਂ ਦਾ ਉਹਦਾ ਜੀਵਨ ਜਿਹੜਾ ਹੈ ਤ੍ਰਿਸਕਾਰ, ਕਿਉਂਕਿ ਸਾਡੇ ਸਮਾਜ ਦੇ ਵਿੱਚ ਸਤਿਕਾਰ ਨਹੀਂ ਦਿੱਤਾ ਜਾਂਦਾ ਉਸ ਇਸਤਰੀ ਨੂੰ। ਕਈ ਤਾਂ ਇੱਥੋਂ ਤੱਕ ਆਖਦੇ ਨੇ ਇਹ ਖਸਮ ਨੂੰ ਖਾ ਗਈ, ਇੱਥੋਂ ਤੱਕ ਕਹਿ ਦਿੰਦੇ ਨੇ ਜਿਹੜੀ ਇਸਤਰੀ ਦਾ ਪਤੀ ਪਹਿਲਾਂ ਚੜ੍ਹਾਈ ਕਰ ਜਾਵੇ। ਸਾਡੇ ਸਮਾਜ ਦਾ ਚੱਲਣ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਇਹ ਨਹੀਂ ਹੈ। ਇਹ ਤੇ ਮਹਾਰਾਜ ਕਹਿੰਦੇ ਨੇ ਉਸ ਮਾਲਕ ਦਾ ਹੁਕਮ ਹੈ, ਜੀਵਾਂ ਦਾ ਆਉਣਾ ਜਾਣਾ, ਕਿਸ ਨੇ ਪਹਿਲੋਂ ਜਾਣਾ ਹੈ, ਪਤਨੀ ਨੇ ਜਾਣਾ ਹੈ, ਪਤੀ ਨੇ ਜਾਣਾ, ਇਹ ਤੇ ਉਹਦੇ ਹੱਥ ਵੱਸ ਹੈ। ਇਸ ਕਰਕੇ ਪਰ ਇੱਕ ਉਦਾਹਰਣ ਦੇ ਦੁਆਰਾ ਸਮਝਾਉਂਦੇ ਨੇ ਕਿ ਜਿਹੜੀ ਜੀਵ ਇਸਤਰੀ ਪਰਮਾਤਮਾ ਪਤੀ ਨੂੰ ਭੁਲਾ ਬੈਠਦੀ ਹੈ ਉਹਦਾ ਜੀਵਨ ਉਦਾਂ ਦਾ ਹੀ ਤਿਰਸਕਾਰ ਵਾਲਾ ਹੁੰਦਾ ਹੈ ਜਿੱਦਾਂ ਦਾ ਉਸ ਇਸਤਰੀ ਦਾ, ਵਿਧਵਾ ਇਸਤਰੀ ਦਾ ਜੀਵਨ ਤਿਰਸਕਾਰ ਵਾਲਾ ਹੁੰਦਾ ਹੈ। ਜਿਹੜੀ ਆਪਣੇ ਪਤੀ ਪਰਮਾਤਮਾ ਨੂੰ ਆਪਣੇ ਹਿਰਦੇ ਚ ਨਹੀਂ ਵਸਾਉਂਦੀ,
ਰੰਗ ਬੈਠੀ ਦੂਜੇ ਪਾਏ, ਮਾਇਆ ਮੋਹੇ ਦੁੱਖ ਪਾਏ, ਆਵ ਘਟੈ ਤਨ ਸ਼ੀਜੈ।
ਉਹ ਦੂਜੇ ਭਾਉ ਦੇ ਵਿੱਚ ਲੱਗੀ ਹੋਈ ਮਾਇਆ ਦੇ ਮੋਹ ਦੇ ਵਿੱਚ ਸਦੀਵ ਦੁੱਖ ਪਾਉਂਦੀ ਹੈ, ਸਦੀਵ ਦੁਖੀ ਰਹਿੰਦੀ ਹੈ, ਤੇ ਇਸ ਤਰ੍ਹਾਂ ਦੇ ਨਾਲ ਆਵ ਘਟੇ ਤਨ ਸ਼ੀਜੇ, ਉਮਰ ਘਟਦੀ ਜਾਂਦੀ ਹੈ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੇ, ਕਾਲ ਹੇਰੀ ਫਿਰੇ ਬਦਕ, ਜਿਉਂ ਕਹੋ ਕਵਨ ਬਿਦ ਕੀਜੇ। ਇਹ ਤਾਂ ਸਮੇਂ ਨੇ ਤਾਂ ਚੱਲਣਾ ਹੀ ਹੈ ਜੀ, ਸਮੇਂ ਦਾ ਨੇਮ ਹੈ, ਚੱਲਦੇ ਜਾਣਾ ਉਹਨੇ, ਜਵਾਨੀ ਬਚਪਨਾ ਵਡੇਪਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ, ਉਹ ਕਹਿੰਦੇ ਨੇ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਇਹ ਤਿੰਨ ਅਵਸਥਾ ਨੇ, ਤੇ ਸਮਝ ਲੈਣਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਅਵਸਥਾ ਸਥਿਰ ਨਹੀਂ ਹੈ, ਨਾ ਬਚਪਨਾ ਸਥਿਰ, ਨਾ ਜਵਾਨੀ ਸਥਿਰ, ਤੇ ਨਾ ਹੀ ਵਡੇਪਾ ਸਥਿਰ ਹੈ। ਸਮਾਂ ਜਿਹੜਾ ਹੈ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਨਾ ਬਚਪਨੇ ਦਾ, ਨਾ ਜਵਾਨੀ ਦਾ, ਤੇ ਨਾ ਬੁਢੇਪੇ ਦਾ, ਜਦੋਂ ਉਹਨੇ ਆਉਣਾ ਹੈ ਆ ਹੀ ਜਾਣਾ ਹੈ। ਤੇ ਸਰੀਰ ਜਿਹੜਾ ਹੈ ਜਿਉਂ ਜਿਉਂ ਅਵਸਥਾ ਜਿਹੜੀ ਹੈ ਸਮਾਂ ਲੰਘਦਾ ਜਾਂਦਾ ਹੈ, ਸਰੀਰ ਦੀ ਅਵਸਥਾ ਤਿਉਂ ਤਿਉਂ ਤਬਦੀਲ ਹੁੰਦੀ ਜਾਂਦੀ ਹੈ। ਕਾਲੀ ਹੂੰ ਫੁੱਨ ਧੌਲੇ ਆਏ, ਪਹਿਲਾਂ ਕਾਲੇ ਸਨ ਤੇ ਫਿਰ ਚਿੱਟੇ ਹੁੰਦੇ ਜਾਂਦੇ ਨੇ, ਧੌਲੇ ਆਉਂਦੇ ਜਾਂਦੇ ਹਨ। ਮਹਾਰਾਜ ਕਹਿੰਦੇ ਨੇ ਆਵ ਘਟੈ ਤਨ ਸ਼ੀਜੇ, ਮਾਇਆ ਦੇ ਮੋਹ ਦੇ ਵਿੱਚ ਗਲਤਾਨ ਹੋਇਆ ਉਮਰ ਘਟਦੀ ਜਾਂਦੀ ਹੈ, ਤਨ ਛਿਜਦਾ ਜਾਂਦਾ ਹੈ, ਸ਼ੀਜੇ ਦਾ ਮਤਲਬ ਲਿੱਸਾ ਹੋਣਾ, ਲਿੱਸਾ ਹੁੰਦਾ ਜਾਂਦਾ ਹੈ।
ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਪਾਏ ਦੂਜੇ।
ਯਾਦ ਰੱਖਣਾ ਜੋ ਕੁਝ ਵੀ ਹੈ ਸੰਸਾਰ ਦੇ ਉੱਪਰ ਆਇਆ, ਸਭ ਕਿਛ ਜਾਸੀ, ਹਰੇਕ ਨੇ ਜਾਣਾ ਹੈ ਇਸ ਸੰਸਾਰ ਤੋਂ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ। ਇਸ ਕਰਕੇ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ, ਜਿਹਦੇ ਜੀ ਪ੍ਰਾਣ ਨੇ ਨਾ ਉਸ ਮਾਲਕ ਨੂੰ ਕਿਉਂ ਵਿਸਾਰੀਏ, ਫਿਰ ਆਉਣਾ ਜਾਣਾ ਤੇ ਉਹਦੀ ਖੇਡ ਹੈ, ਉਹਨੇ ਭੇਜਿਆ ਘੱਲਿਆ, ਅਸੀਂ ਆ ਗਏ ਇਸ ਸੰਸਾਰ ਤੇ, ਉਹਨੇ ਸੱਦ ਲਿਆ, ਅਸੀਂ ਚਲੇ ਜਾਣਾ ਹੈ। ਇਹ ਕੱਲਣ ਤੇ ਸੱਦਣ ਦੇ ਵਿਚਲਾ ਜਿਹੜਾ ਸਮਾਂ ਹੈ, ਜੇ ਇਸ ਸਮੇਂ ਨੂੰ ਮਾਲਕ ਦੀ ਯਾਦ ਦੇ ਵਿੱਚ ਲਗਾ ਦਈਏ ਤਾਂ ਜੀਵਨ ਸਫਲਾ ਹੋ ਸਕਦਾ ਹੈ। ਸਾਹਿਬ ਕਹਿੰਦੇ ਨੇ ਜੋ ਵੀ ਆਇਆ ਹੈ ਸਭ ਕਿਸ ਨੇ ਜਾਣਾ ਹੈ, ਪਰ ਜੀਵਨ ਦੇ ਵਿੱਚ ਦੁੱਖ ਉਦੋਂ ਲੱਗਦਾ ਹੈ, ਦੁੱਖ ਲਾਗਾ ਦੂਜੇ ਪਾਏ, ਜਦੋਂ ਆਇਆ ਹੋਇਆ ਜੀਵ ਕਰਤੇ ਪੁਰਖ ਪਰਮਾਤਮਾ ਦੀ ਯਾਦ ਨੂੰ ਵਿਸਾਰ ਕੇ ਮਾਇਆ ਦੇ ਦੂਜੇ ਭਾਉ ਦੇ ਵਿੱਚ ਲੱਗ ਜਾਂਦਾ ਹੈ, ਹੋਰ ਹੋਰ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ, ਹੋਰ ਹੋਰ ਦੀ ਪੂਜਾ ਦੇ ਵਿੱਚ ਲੱਗ ਜਾਂਦਾ ਹੈ, ਖਸਮ ਮਾਲਕ ਨੂੰ ਛੱਡ ਕਰਕੇ ਜਦੋਂ ਹੋਰ ਨੂੰ ਪੂਜਣ ਲੱਗ ਪੈਂਦਾ ਹੈ ਨਾ, ਤੇ ਫਿਰ ਯਾਦ ਰੱਖਿਓ ਇੱਕ ਗੱਲ, ਖਸਮ ਛੋਟ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਉਹ ਵਣਜਾਰੇ ਹਮੇਸ਼ਾ ਹੀ ਡੁੱਬਦੇ ਨੇ ਜਿਹੜੇ ਆਪਣੇ ਖਸਮ ਨੂੰ ਛੱਡ ਕੇ ਦੂਜਿਆਂ ਦਾ ਸਿਮਰਨ ਤੇ ਦੂਜਿਆਂ ਦੀ ਪੂਜਾ ਕਰਨ ਲੱਗ ਪੈਂਦੇ ਹਨ, ਹੋਰ ਹੋਰ ਦਾ ਧਿਆਨ ਕਰਨ ਲੱਗ ਪੈਂਦੇ ਹਨ, ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਰਹਿੰਦਾ ਹੈ।
ਚਮਕਾਲ ਨਾ ਸੂਜੈ, ਮਾਇਆ ਜਗ ਲੂਜੈ, ਲੱਭ ਲੋਭ ਚਿਤ ਲਾਏ।
ਮਾਇਆ ਦੇ ਮੋਹ ਦੇ ਵਿੱਚ ਗ੍ਰਸੇ ਹੋਏ ਪ੍ਰਾਣੀ ਨੂੰ ਜਮ ਕਾਲ ਨਾ ਸੁੱਜੇ, ਜਮ ਕਾਲ ਨਹੀਂ ਸੁੱਜਦਾ, ਉਹ ਨਹੀਂ ਚੇਤੇ ਆਉਂਦਾ, ਮੌਤ ਭੁੱਲ ਜਾਂਦੀ ਹੈ। ਮਾਇਆ ਜਗ ਲੁੱਜੇ, ਮਾਇਆ ਦੇ ਵਿੱਚ ਹੀ ਜੀਵ ਝਗੜਿਆਂ ਦੇ ਵਿੱਚ ਪਿਆ ਰਹਿੰਦਾ ਹੈ। ਲੁੱਜੇ ਦਾ ਮਤਲਬ ਹੈ ਝਗੜਨਾ, ਮਾਇਆ ਦੇ ਮੋਹ ਦੇ ਵਿੱਚ ਹੀ, ਮਾਇਆ ਦੇ ਪਿੱਛੇ ਹੀ ਝਗੜਦਾ ਰਹਿੰਦਾ ਹੈ। ਅਤੇ ਮਹਾਰਾਜ ਕਹਿੰਦੇ ਲੱਭ ਦੇ ਵਿੱਚ, ਲੋਭ ਦੇ ਵਿੱਚ ਚਿੱਤ ਲਗਾ ਕਰਕੇ ਆਪਣਾ ਜੀਵਨ ਜਿਹੜਾ ਹੈ ਖੁਆਰ ਕਰ ਲੈਂਦਾ ਹੈ।
ਸੋ ਪਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੇ ਨਾ ਜਾਏ।
ਯਾਦ ਰੱਖਿਓ, ਉਹ ਪਤੀ ਪਰਮਾਤਮਾ ਸਦਾ ਹੈ। ਸਾਚਾ ਦਾ ਮਤਲਬ ਹੈ ਸਦਾ ਸਥਿਰ ਹੈ, ਐਸਾ ਨਹੀਂ ਹੈ। ਸਦ ਹੀ, ਸਦਾ ਹੀ, ਸਦ ਹੀ ਸਾਚਾ, ਸਦਾ ਹੀ ਉਹ ਸਦੀਵੀ ਹੋਣ ਵਾਲਾ ਹੈ। ਉਹ ਕਦੇ ਜੰਮਦਾ ਮਰਦਾ ਨਹੀਂ।
ਇੱਕ ਰੂਪ ਹੈ ਤਿਰਹੇ ਵਿਸ਼ੁਨੀਆ, ਅੰਧੀ ਨਾ ਜਾਣੈ ਤਿਰ ਨਾਲੇ।
ਇੱਕ ਸ਼ਬਦ ਜਿਹੜਾ ਹੈ ਬਹੁਤਿਆਂ ਵਾਸਤੇ, ਇੱਕ ਦੇ ਕੱਕੇ ਨੂੰ ਸਿਹਾਰੀ ਜਿਹਦਾ ਮਤਲਬ ਹੈ, ਬਹੁਤ ਸਾਰੀਆਂ ਜੀਵ ਇਸਤਰੀਆਂ ਰੋਵੇਂ ਰੋਂਦੀਆਂ ਨੇ। ਕਿਉਂ? ਫਿਰ ਹੈ ਵਿਛੁੰਨੀਆਂ, ਕਿਉਂਕਿ ਉਹ ਆਪਣੇ ਪਤੀ ਤੋਂ ਵਿਛੜੀਆਂ ਹੋਈਆਂ ਨੇ। ਬਹੁਤ ਇਸਤਰੀਆਂ ਜੋ ਪਤੀ ਤੋਂ ਵਿਛੜੀਆਂ ਹੋਈਆਂ ਆਪਣੇ ਜੀਵਨ ਵਿੱਚ ਦੁਖੀ ਹੁੰਦੀਆਂ ਰੋਂਦੀਆਂ ਹਨ। ਅੰਨੀਆਂ ਗਿਆਨ ਤੋਂ ਹੀਣੀਆਂ ਜਿਹੜੀਆਂ ਹਨ ਆਪਣੇ ਪਤੀ ਪਰਮਾਤਮਾ ਨੂੰ ਆਪਣੇ ਨਾਲ ਨਹੀਂ ਦੇਖਦੀਆਂ, ਉਹ ਨਹੀਂ ਜਾਣਦੀਆਂ ਵੀ ਸਾਡਾ ਵਾਹਿਗੁਰੂ ਪਤੀ ਪਰਮਾਤਮਾ ਸਾਡੇ ਨਾਲ ਹੀ ਹੈ, ਕਿੱਧਰੇ ਦੂਰ ਨਹੀਂ ਹੈ। ਉਹ ਸਦੀਵ ਹਾਜ਼ਰ ਨਾਜ਼ਰ ਹੈ, ਉਸ ਨੂੰ ਦੂਰ ਸਮਝ ਕਰਕੇ ਦੁਖੀ ਹੁੰਦੀਆਂ ਹਨ।
ਪਰ ਸਾਦੀ ਸਾਚਾ ਫਿਰ ਮਿਲੇ ਅੰਤਰ ਸਦਾ ਸੰਭਾਲੇ।
ਪਰ ਗੁਰੂ ਦੀ ਕਿਰਪਾ ਦੇ ਨਾਲ ਉਹ ਸਦਾ ਸਥਿਰ ਪਰਮਾਤਮਾ ਪ੍ਰਾਪਤ ਹੁੰਦਾ ਹੈ, ਅੰਤਰ ਸਦਾ ਸੰਭਾਲੇ। ਗੁਰੂ ਦੀ ਕਿਰਪਾ ਦੇ ਨਾਲ ਜਿਹੜੀਆਂ ਜੀਵ ਇਸਤਰੀਆਂ ਨੂੰ ਉਹ ਪਤੀ ਪਰਮਾਤਮਾ ਮਿਲ ਜਾਂਦਾ ਹੈ, ਉਹ ਸਦੀਵ ਆਪਣੇ ਵਾਹਿਗੁਰੂ ਦੀ ਸੇਵਾ ਦੇ ਵਿੱਚ, ਭਗਤੀ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ। ਸੰਭਾਲੇ ਦਾ ਮਤਲਬ ਹੈ ਯਾਦ ਕਰਨਾ, ਸਦੀਵ ਮਾਲਕ ਨੂੰ ਯਾਦ ਰੱਖਦੀਆਂ ਨੇ, ਇੱਕ ਖਿੰਨ ਮਾਤਰ ਵੀ ਉਸ ਪਰਮਾਤਮਾ ਨੂੰ ਭੁੱਲਦੀਆਂ ਨਹੀਂ।
ਮੇਰੇ ਅੰਦਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ।
ਗੁਰੂ ਦੀ ਕਿਰਪਾ ਵਾਲੀਆਂ ਤੇ ਸਦਾ ਉਹਨੂੰ ਹਿਰਦੇ ਚ ਚੇਤੇ ਰੱਖਦੀਆਂ ਨੇ, ਆਪਣੇ ਅੰਦਰ ਸੰਭਾਲਦੀਆਂ ਨੇ, ਸਦੀਵ ਹਾਜ਼ਰ ਨਾਜ਼ਰ ਸਮਝਦੀਆਂ ਨੇ। ਲੇਕਿਨ ਜਿਹੜੀਆਂ ਮਨ ਦੀਆਂ ਮੁਰੀਦ ਨੇ, ਮਨ ਦੇ ਪਿੱਛੇ ਲੱਗਣ ਵਾਲੀਆਂ ਨੇ, ਆਪਣੀ ਮਨ ਦੀਆਂ ਮਰਜ਼ੀਆਂ ਕਰਨ ਵਾਲੀਆਂ ਨੇ ਨਾ, ਉਹ ਜਾਤਾ ਦੂਰੇ, ਉਹ ਉਸ ਮਾਲਕ ਨੂੰ ਦੂਰ ਹੀ ਕਿਧਰੇ ਸਮਝਦੀਆਂ ਹਨ।
ਇਹੋ ਤਨ ਰੁਲੈ ਰੁਲਾਇਆ, ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਦੂਰੇ।
ਇਹ ਤਨ ਰੁਲੈ ਰੁਲਾਇਆ, ਕਾਮ ਨਾ ਆਇਆ, ਇਹ ਤਨ ਜਿਹੜਾ ਮਨਮੁੱਖਾਂ ਦਾ, ਮਨ ਦੇ ਮੁਰੀਦਾਂ ਦਾ ਰੁਲ ਜਾਂਦਾ ਹੈ। ਇਹ ਹੈ ਤਾਂ ਮਿੱਟੀ ਦੀ ਢੇਰੀ ਹੈ ਹੀ, ਪਰ ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਕਰਕੇ ਖੁਆਰ ਹੋ ਜਾਂਦਾ, ਕਿਸੇ ਕੰਮ ਨਹੀਂ ਆਉਂਦਾ ਮਨ ਦੇ ਪਿੱਛੇ ਲੱਗਿਆ ਹੋਇਆ। ਅਤੇ ਸਦੀਵ ਹੀ ਆਪਣੇ ਪਤੀ ਪਰਮਾਤਮਾ ਤੋਂ ਉਹ ਦੂਰ ਰਹਿੰਦੇ ਹਨ, ਜਿਨ੍ਹਾਂ ਦਾ ਜੀਵਨ ਜਿਹੜਾ ਹੈ ਉਹ ਪਰਮਾਤਮਾ ਦੀ ਯਾਦ ਦੇ ਵਿੱਚ ਨਹੀਂ ਬਤੀਤ ਹੁੰਦਾ, ਸਿਮਰਨ ਦੇ ਵਿੱਚ ਜਿਨ੍ਹਾਂ ਦਾ ਮਨ ਨਹੀਂ ਲੱਗਦਾ, ਪਤੀ ਪਰਮਾਤਮਾ ਤੋਂ ਉਹ ਸਦਾ ਦੂਰ ਰਹਿੰਦੇ ਹਨ।
ਨਾਨਕ ਸਾ ਧਨ ਮਿਲੈ ਮਿਲਾਈ, ਤੇਰੇ ਅੰਤਰ ਸਦਾ ਸੰਭਾਲੇ।
ਸਾਹਿਬ ਕਹਿੰਦੇ ਨੇ, ਹੇ ਨਾਨਕ ਆਖ, ਸਾ ਧਨ ਮਿਲੈ ਮਿਲਾਈ, ਮਾਲਕ ਪਰਮਾਤਮਾ ਨੇ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾ ਲਿਆ। ਕਿਸ ਨੂੰ? ਜਿੰਨੇ ਸਦੀਵ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਰੱਖਿਆ। ਜਿਹੜੀਆਂ ਜੀਵ ਇਸਤਰੀਆਂ ਪਤੀ ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦੀਆਂ ਨੇ, ਉਹ ਵਾਹਿਗੁਰੂ ਤਰੁੱਠ ਕਰਕੇ, ਕਿਰਪਾ ਕਰਕੇ ਉਹਨਾਂ ਜੀਵ ਇਸਤਰੀਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਇੱਕ ਰੂਪ ਹੈ ਤਿਰਹੇ ਵਿਸ਼ੁਨੀਆ, ਅੰਧੀ ਨਾ ਜਾਣੈ ਤਿਰ ਹੈ ਨਾਲੇ।
ਵਾਹਿਗੁਰੂ ਪਰਮਾਤਮਾ ਨੇ ਜਿਨ੍ਹਾਂ ਨੂੰ ਮਿਲਾ ਲਿਆ ਉਹ ਸਦਾ ਹੀ ਉਹਦੇ ਨਾਲ ਮਿਲੀਆਂ ਰਹਿੰਦੀਆਂ ਨੇ, ਪਰ ਕਈ ਜਿਹੜੀਆਂ ਨੇ ਉਹ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਸਦਾ ਹੀ ਦੁਖੀ ਹੁੰਦੀਆਂ ਨੇ, ਅੰਨੀਆਂ ਨਹੀਂ ਜਾਣਦੀਆਂ ਕਿ ਸਾਡਾ ਪਰਮਾਤਮਾ, ਸਾਡਾ ਵਾਹਿਗੁਰੂ ਪਤੀ ਪਰਮਾਤਮਾ ਸਾਡੇ ਨਾਲ ਹੀ ਹੈ। ਇਹੋ ਜੀ ਮਾਰ ਉਹਨਾਂ ਨੂੰ ਮਾਇਆ ਦੇ ਮੋਹ ਦੀ ਵੱਜੀ ਹੁੰਦੀ ਹੈ ਦੂਜੇ ਭਾਉ ਦੀ, ਉਹ ਕਦੇ ਵੀ ਪਰਮਾਤਮਾ ਨੂੰ ਆਪਣੇ ਨਾਲ ਹਾਜ਼ਰ ਨਾਜ਼ਰ ਨਹੀਂ ਸਮਝਦੀਆਂ। ਇਸ ਤਰ੍ਹਾਂ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਖੁਆਰ ਹੋ ਜਾਂਦਾ ਹੈ, ਪਰ ਸਫਲ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਉੱਪਰ ਮਾਲਕ ਕਿਰਪਾ ਕਰ ਦੇਵੇ, ਜਿਹੜੀਆਂ ਸ਼ਬਦ ਦੇ ਦੁਆਰਾ ਵਾਹਿਗੁਰੂ ਨੂੰ ਚੇਤੇ ਰੱਖਦੀਆਂ ਨੇ, ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੀਆਂ ਨੇ। ਇਸ ਤਰ੍ਹਾਂ ਸ਼ਬਦ ਦੀ ਕਮਾਈ ਕਰਨ ਵਾਲੀਆਂ ਦਾ ਜੀਵਨ ਜਿਹੜਾ ਹੈ ਉਹ ਸਫਲਾ ਹੁੰਦਾ ਹੈ। ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਚੱਲ ਰਹੀ ਹੈ। ਅਗਲਾ ਸ਼ਬਦ ਜਿਹੜਾ ਹੈ ਉਹ ਲੜੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 718 ਦੇ ਉੱਪਰ ਹੈ। ਟੋਡੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ਼੍ਰੀ ਭਗਤਾਂ ਦੀ ਬਾਣੀ ਦੇ ਸਿਰਲੇਖ ਹੇਠ ਇਹ ਪਵਿੱਤਰ ਸ਼ਬਦ ਹੈ। ਆਓ ਪ੍ਰੇਮ ਦੇ ਨਾਲ ਇਸ ਦੀ ਵਿਚਾਰ ਸਰਵਣ ਕਰੋ।
ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਬਾਣੀ ਦੇ ਆਰੰਭ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਮੰਗਲਾਚਰਨ ਬਖਸ਼ਿਸ਼ ਕੀਤਾ ਹੈ। ਭਗਤਾਂ ਦੀ ਬਾਣੀ ਦਾ ਸਿਰਲੇਖ ਹੈ, ਟੋਡੀ ਰਾਗ ਹੈ। ਇੱਕ ਓਅੰਕਾਰ ਅਕਾਲ ਪੁਰਖ ਇੱਕ ਹੈ, ਸਰਬ ਵਿਆਪੀ ਹੈ, ਸਾਰੀਆਂ ਥਾਵਾਂ 'ਤੇ ਘੱਟ ਘੱਟ ਦੇ ਵਿੱਚ ਵਸਿਆ ਰਮਿਆ ਹੋਇਆ ਹੈ ਅਤੇ ਸਦੀਵ ਰਹਿਣ ਵਾਲਾ ਹੈ, ਅਟੱਲ ਹੋਣ ਵਾਲਾ ਹੈ। ਸਤ ਗੁਰਪ੍ਰਸਾਦ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਗੁਰਪ੍ਰਸਾਦ ਦਾ ਮਤਲਬ ਤਾਂ ਇਹ ਹੈ ਨਾ, ਹੁਣ ਕਈ ਪਖੰਡੀ ਜਿਹੜੇ ਨੇ ਉਹ ਗੁਰਪ੍ਰਸਾਦ ਖੀਰ ਨੂੰ ਹੀ ਬਣਾਈ ਬੈਠੇ ਨੇ, ਖੀਰ ਲਈ ਫਿਰਦੇ ਨੇ ਜੀ, ਇਹ ਗੁਰਪ੍ਰਸਾਦ ਖੀਰ ਹੈ। ਕੋਈ ਕਿਸੇ ਚੀਜ਼ ਨੂੰ ਗੁਰਪ੍ਰਸਾਦ ਬਣਾਈ ਫਿਰਦਾ, ਕੋਈ ਕਿਸੇ ਪਦਾਰਥ ਨੂੰ ਬਣਾਈ ਫਿਰਦਾ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹੋ ਜਿਹੇ ਖੀਰ ਖੂਰ ਵਾਲੇ ਪਖੰਡੀਆਂ ਤੋਂ ਜਿੰਨਾ ਬਚ ਸਕਦੇ ਹੋ ਬਚ ਜਾਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਪ੍ਰਸਾਦ ਦਾ ਮਤਲਬ ਹੈ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਕਿੱਦਾਂ ਹੁੰਦੀ ਹੈ? ਜਦੋਂ ਅਸੀਂ ਆਪਣੇ ਆਤਮਿਕ ਜੀਵਨ ਨੂੰ ਪੜਤਾਲਦੇ ਹਾਂ, ਆਪਣੇ ਜੀਵਨ ਦੇ ਵਿੱਚ ਆਈਆਂ ਕਮੀਆਂ ਕਮਜ਼ੋਰੀਆਂ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਦੂਰ ਕਰਦੇ ਹਾਂ ਅਤੇ ਆਪਣੇ ਜੀਵਨ ਨੂੰ ਪਰਮਾਤਮਾ ਦੀ ਯਾਦ ਦੇ ਵਿੱਚ ਜੋੜ ਲੈਂਦੇ ਹਾਂ, ਗੁਰਪ੍ਰਸਾਦ ਗੁਰੂ ਦੀ ਕਿਰਪਾ, ਨਿਤਨੇਮ ਕਰਨ ਲੱਗ ਪਏ ਇਹ ਗੁਰੂ ਦੀ ਕਿਰਪਾ ਹੈ, ਸੇਵਾ ਵਿੱਚ ਲੱਗ ਗਏ ਇਹ ਗੁਰੂ ਦੀ ਕਿਰਪਾ ਹੈ, ਪਰ ਉਪਕਾਰ ਭਲੇ ਦੇ ਵਿੱਚ ਮਾਨਵਤਾ ਦੀ ਸੇਵਾ ਦੇ ਵਿੱਚ ਆ ਭਾਈ ਸਾਹਿਬ ਭਾਈ ਕਨ੍ਹਈਆ ਜੀ ਬ੍ਰਹਮ ਗਿਆਨੀ ਉਹਨਾਂ ਦਾ 300 ਸਾਲਾ ਅਕਾਲ ਪਿਆਨਾ ਸ਼ਤਾਬਦੀ ਆ ਰਹੀ ਹੈ। ਕਿਸ ਤਰ੍ਹਾਂ ਉਹਨਾਂ ਨੇ ਜੀਵਨ ਦੇ ਵਿੱਚ ਕਮਾਈ ਕੀਤੀ ਹੈ, ਸਮਦ੍ਰਿਸ਼ਟਤਾ ਜਿਹੜੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਸੀ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਆਹ ਗੁਰੂ ਦੀ ਕਿਰਪਾ ਹੈ। ਜਦੋਂ ਕਿਰਪਾ ਹੁੰਦੀ ਹੈ ਤੇ ਆਤਮਿਕ ਜੀਵਨ ਉੱਚਾ ਹੁੰਦਾ ਹੈ, ਨਿਰਮਾਣਤਾ ਆਉਂਦੀ ਹੈ, ਨਿਮਰਤਾ ਆਉਂਦੀ ਹੈ, ਸਹਿਨਸ਼ੀਲਤਾ ਆਉਂਦੀ ਹੈ। ਇਹ ਭੁਲੇਖਿਆਂ 'ਚ ਮਤ ਰਿਹਾ ਜੇ ਕਿ ਕੋਈ ਖੀਰ ਜਾਂ ਕੋਈ ਪਦਾਰਥ ਗੁਰੂ ਦੀ ਕਿਰਪਾ ਹੋ ਸਕਦਾ ਹੈ। ਤੋ ਉਹ ਵਾਹਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ।
ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ।
ਕੋਈ ਬੋਲੇ, ਬੋਲੇ ਦਾ ਮਤਲਬ ਬੋਲਣਾ। ਕੋਈ ਕਹਿੰਦਾ ਹੈ ਨਿਰਵਾ ਨੇੜੇ, ਕੋਈ ਬੋਲੇ ਦੂਰ, ਕੋਈ ਕਹਿੰਦਾ ਹੈ ਪਰਮਾਤਮਾ ਦੂਰ ਹੈ, ਬਹੁਤ ਦੂਰ ਵੱਸਦਾ ਹੈ, ਕੋਈ ਕਹਿੰਦਾ ਸੱਤਵੇਂ ਅਸਮਾਨ ਤੇ ਵੱਸਦਾ, ਕੋਈ ਕਹਿੰਦਾ ਪਤਾਲ ਦੇ ਵਿੱਚ ਵੱਸਦਾ, ਕੋਈ ਕਹਿੰਦਾ ਫਲਾਨੇ ਬੈਕੁੰਠ ਦੇ ਵਿੱਚ ਵੱਸਦਾ, ਸਵਰਗ ਦੇ ਵਿੱਚ ਉਸਦਾ ਵਾਸਾ ਹੈ, ਕੋਈ ਕਿਤੇ ਦੱਸਦਾ, ਕੋਈ ਕਿਤੇ ਦੱਸਦਾ, ਕੋਈ ਨੇੜੇ ਦੱਸਦਾ, ਕੋਈ ਦੂਰ ਦੱਸਦਾ ਹੈ।
ਜਲ ਕੀ ਮਾਛਲੀ ਚਰੈ ਖਜੂਰ।
ਇਹ ਜਿਹੜੀਆਂ ਭਾਂਤ ਭਾਂਤ ਦੀਆਂ ਗੱਲਾਂ ਨੇ ਨਾ ਪਰਮਾਤਮਾ ਦੇ ਨੇੜੇ ਦੂਰ ਵੱਸਣ ਦੀਆਂ, ਕਿਸੇ ਖਾਸ ਥਾਂ ਦੇ ਉੱਪਰ ਵੱਸਣ ਦੀਆਂ, ਇਹ ਇੱਦਾਂ ਦੀਆਂ ਹੀ ਨੇ ਕਿ ਜਿਸ ਤਰ੍ਹਾਂ ਜਲ ਕੀ ਮਾਛਲੀ ਚਰੈ ਖਜੂਰ, ਪਾਣੀ ਵਿੱਚ ਰਹਿਣ ਵਾਲੀ ਮੱਛੀ ਜਿਹੜੀ ਹੈ ਉੱਚੇ ਖਜੂਰ ਦੇ ਰੁੱਖ ਦੇ ਉੱਪਰ ਚੜ੍ਹ ਜਾਵੇ, ਇੱਦਾਂ ਦੀ ਗੱਲ ਹੈ ਜੀ।
ਕਾਏ ਰੇ ਬਕਬਾਦ ਲਾਇਓ,
ਕਾਏ ਰੇ ਬਕਬਾਦ ਲਾਇਓ, ਕਹਿੰਦੇ ਕਿਉਂ ਇਹ ਕੱਚੀਆਂ ਪਿੱਲੀਆਂ ਗੱਲਾਂ ਜਿਹੜੀਆਂ ਕਰਦੇ ਬਕਵਾਦ, ਵਿਰਥ ਦੀਆਂ ਗੱਲਾਂ ਬਕਵਾਦ ਕਰਦੇ ਹੋ, ਕਿਉਂ ਇਹ ਵਿਰਥ ਦੀਆਂ ਗੱਲਾਂ ਕਰਦੇ ਹੋ?
ਜਿਨ ਹਰ ਪਾਇਓ ਤਿਨਹਿ ਛਪਾਇਓ।
ਜਿਹੜਾ ਹਰੀ ਨੂੰ ਪਾ ਲੈਂਦਾ ਹੈ ਨਾ, ਜਿਸ ਨੇ ਪਰਮਾਤਮਾ ਨੂੰ ਪਾ ਲਿਆ, ਕਹਿੰਦੇ ਭਗਤ ਜੀ ਤਿਨਹਿ ਛਪਾਇਓ, ਉਹ ਫਿਰ ਰੌਲਾ ਨਹੀਂ, ਢਿੰਡੋਰਾ ਨਹੀਂ ਪਿੱਟਦਾ, ਰੌਲਾ ਨਹੀਂ ਪਾਉਂਦਾ। ਹਰੀ ਨੂੰ ਪਾ ਕਰਕੇ ਉਹ ਟਿਕ ਜਾਂਦਾ ਹੈ, ਸਥਿਰ ਹੋ ਜਾਂਦਾ ਹੈ। ਉੱਛਲਦੇ ਉਹੀ ਨੇ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੁੰਦਾ, ਜਿਹੜੇ ਭਰੇ ਹੋਏ ਹੁੰਦੇ ਨੇ। ਭਰਿਆ ਹੋਏ ਸੋ ਕਬੂ ਨਾ ਡੋਲੇ, ਭਰੇ ਹੋਏ ਨਹੀਂ ਡੋਲਦੇ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ। ਉਹੀ ਬੋਲਦਾ ਹੈ, ਰੌਲਾ ਪਾਉਂਦਾ ਹੈ ਪਰਮਾਤਮਾ ਦੇ ਬਾਰੇ। ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ, ਨੇੜੇ ਦੂਰ ਹੈ, ਸਵਰਗ ਵਿੱਚ ਹੈ, ਇਹੋ ਜਿਹੀਆਂ ਗੱਲਾਂ ਉਹੀ ਕਰਦਾ ਹੈ।
ਪੰਡਿਤ ਹੋਏ ਕਾ ਵੇਦ ਬਖਾਨਾ।
ਪੰਡਿਤ ਜਿਹੜਾ ਹੈ ਉਹ ਪੰਡਿਤ ਹੋ ਕਰਕੇ ਵੇਦਾਂ ਦਾ ਬਖਿਆਨ ਕਰਦਾ ਹੈ।
ਮੂਰਖ ਨਾਮ ਦਿਓ ਰਾਮ ਹੈ ਜਾਨੈ।
ਬੜੀ ਨਿਮਰਤਾ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ, ਪਰ ਨਾਮਦੇਵ ਕੀ ਕਰਦਾ ਹੈ, ਉਹ ਤਾਂ ਕੇਵਲ ਰਾਮ ਨੂੰ ਹੀ ਜਾਣਦਾ ਹੈ। ਮੈਂ ਕਿਸੇ ਵੇਦ ਜਾਂ ਕਿਸੇ ਹੋਰ ਇਹੋ ਜਿਹੀ ਵਿਚਾਰ ਨੂੰ, ਜੋ ਦੂਰ ਨੇੜੇ ਵਾਲੀ ਪਰਮਾਤਮਾ ਦੇ ਬਾਰੇ ਵਾਲੀ ਜਿਹੜੀ ਵਿਚਾਰ ਹੈ, ਉਹਨੂੰ ਮੈਂ ਛੱਡਦਾ ਹਾਂ। ਮੈਂ ਤਾਂ ਕੇਵਲ ਵਾਹਿਗੁਰੂ ਨੂੰ ਹੀ ਆਪਣੇ ਮਨ 'ਚ ਵਸਾਉਂਦਾ ਹਾਂ। ਨਾਮਦੇਵ ਤਾਂ ਕੇਵਲ ਉਸ ਰਮੇ ਹੋਏ ਪਰਮਾਤਮਾ ਨੂੰ ਸਿਮਰਦਾ ਹੈ, ਜਪਦਾ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਸਿੰਘ ਸਾਹਿਬ ਮਾਨਯੋਗ ਅਜ਼ੀਮ ਸ਼ਖਸੀਅਤ ਗਿਆਨੀ ਜਗਤਾਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਣ ਸਨਮਾਨਤ, ਹਾਜ਼ਰੀ ਵਾਸਤੇ ਬਹੁਤ ਬਹੁਤ ਧੰਨਵਾਦ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ ਮਿਹਰ ਭਰਿਆ ਹੱਥ ਰੱਖਣ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਫਤਿਹ ਬੁਲਾਈਏ।
ਪੰਡਿਤ ਹੋਏ ਕਾ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮ ਹੈ ਜਾਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।